ਹਫ਼ਤਾਵਾਰੀ ਵਿਸ਼ੇਸ਼ ਦੀਵਾਨ ਦੇ ਅੰਦਰ ਆਪ ਜੀ ਨੇ ਸਤਿਗੁਰੂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਤਿਕਾਰਯੋਗ ਭਾਈ ਸਾਹਿਬ ਜੀ ਹੋਰੀ ਇਲਾਹੀ ਬਾਣੀ ਦੇ ਕੀਰਤਨ ਵਿੱਚ ਆਪਾਂ ਨੂੰ ਸਰਵਣ ਕਰਾ ਰਹੇ ਸਨ। ਇਹ ਸਾਗਰ ਸੋਈ ਤਰ੍ਹਾਂ ਜੋ ਹਰ ਗੁਣ ਗਾਏ ਸਤਿਗੁਰੂ ਕਿਰਪਾ ਕਰੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਆਪ ਹੀ ਬਖਸ਼ਿਸ਼ ਕਰਾ ਕੇ ਰਹਿਮਤ ਕਰਕੇ ਕਰਾ ਲੈਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਨੇ ਸਾਨੂੰ ਜੀਵਾਂ ਦੇ ਅੰਦਰ ਦੇ ਦੁੱਖ ਦਾ ਕਾਰਨ ਕੇਵਲ ਇੱਕ ਪਰਮੇਸ਼ਵਰ ਦਾ ਵਿਛੋੜਾ ਵੀ ਦੱਸਿਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਵੀ ਕੋਈ ਵਸਤੂ ਆਪਣੇ ਅਸਲੇ ਤੋਂ, ਆਪਣੇ ਵਿਰਸੇ ਤੋਂ, ਆਪਣੇ ਧੁਰੇ ਤੋਂ ਟੁੱਟ ਜਾਂਦੀ ਹੈ ਤੇ ਉਸ ਟੁੱਟੀ ਹੋਈ ਵਸਤੂ ਨੂੰ, ਵਿਛੜੀ ਹੋਈ ਵਸਤੂ ਨੂੰ, ਆਪਣੇ ਵਿਰਸੇ ਤੋਂ, ਆਪਣੇ ਅਸਲੇ ਤੋਂ ਦੂਰ ਹੋਈ ਵਸਤੂ ਦੇ ਪੱਲੇ ਕੇਵਲ ਤਾਂ ਕੇਵਲ ਦੁੱਖ ਤੇ ਉਹਦੇ ਪੱਲੇ ਜਾਂ ਬਖੇੜਾ ਪੈ ਜਾਂਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕੁਝ ਉਦਾਹਰਣਾਂ ਦੇ ਕੇ ਸਾਡੇ ਅੰਦਰ ਦੀ ਗੱਲ ਕੀਤੀ। ਅਕਸਰ ਅਸੀਂ ਕਹਿੰਦੇ ਹਾਂ ਜੀਵ ਪਰਮੇਸ਼ਵਰ ਤੋਂ ਵਿਛੜਿਆ। ਬਾਣੀ ਵਿੱਚ ਪੜ੍ਹਨੇ ਆ ਕਿ ਪਰਮੇਸ਼ਵਰ ਵਾਹਿਗੁਰੂ ਜੀ ਇਸ ਮਨੁੱਖ ਦਾ ਮਨ ਕਈ ਜਨਮਾਂ ਦਾ ਕਾਲਾ ਤੇ ਸਵਾਲ ਪੈਦਾ ਹੁੰਦਾ ਪਰਮੇਸ਼ਵਰ ਦਾ ਵਿਛੋੜਾ ਕਿੰਨਾ ਕੁ ਦੁਖਦਾਈ ਹੈ ਕਿ ਆਪਣੇ ਅਸਲੇ ਨਾਲੋਂ ਵਿਛੜ ਕੇ ਮਨੁੱਖ ਕਿੰਨਾ ਕੁ ਦੁੱਖ ਪਾਉਂਦਾ। ਤੇ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਬਚਨ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਲੋਕ 12 ਤੇ ਵਧੀਕ ਵਿੱਚ ਇਹ ਦਰਜ ਹੈ। ਸਭ ਤੋਂ ਅਖੀਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਤਰਤੀਬ ਅਨੁਸਾਰ ਜਦੋਂ ਆਪਾਂ ਪੜ੍ਹਨੇ ਹਾਂ ਭਗਤਾਂ ਦੇ ਸ਼ਲੋਕ ਬਾਬਾ ਫਰੀਦ ਸਾਹਿਬ ਤੇ ਕਬੀਰ ਜੀ, ਉਹਨਾਂ ਤੋਂ ਬਾਅਦ ਸਵਈਏ ਤੇ ਸਵਈਆਂ ਤੋਂ ਬਾਅਦ ਸ਼ਲੋਕ 12 ਤੇ ਵਧੀਕ ਤੇ ਸਰਲੇਖ ਵਿੱਚ ਬਾਣੀ ਆਉਂਦੀ ਹੈ ਤੇ ਜਿਹਦਾ ਪਹਿਲਾ ਸ਼ਲੋਕ ਹੈ ਉਹ ਤੰਗੀ ਪਾਹੋਰੀ ਗੈਰ ਗੰਭੀਰੀ ਸੱਸੜ ਸੂਈਆ ਕਿਵ ਕਰੀ ਨਿਵਣ ਨਾ ਜਾਏ ਥਣੀ ਗੱਚ ਜੇ ਲੱਗਾ ਗਿੜਵੜੀ ਸਖੀਏ ਧੌਲ ਹਰੀ ਸੇਫ ਹੀ ਦਈਂਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ। ਸ਼ਲੋਕ 12 ਤੇ ਵਧੀਕ ਦਾ ਕੋਈ ਭਾਵ ਹੈ ਧਿਆਨ ਰੱਖਣਾ। ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਨੇ, 12 ਕੇਵਲ ਪਹਿਲਾਂ ਪੌੜੀਆਂ ਸਨ, 22 ਵਾਰਾਂ ਵਿੱਚੋਂ 21 ਵਾਰਾਂ ਤਾਂ ਸਤਿਗੁਰੂ ਸਾਹਿਬਾਨ ਜੀ ਨੇ ਉਚਾਰਨ ਕੀਤੀਆਂ ਨੇ ਤੇ 1 ਵਾਰ ਗੁਰੂ ਕੇ ਰਬਾਬੀ ਸਿੰਘਾਂ ਨੇ ਉਚਾਰਨ ਕੀਤੀ ਏ, ਜਿਹਨੂੰ ਆਪਾਂ ਪੜ੍ਹਨੇ ਆ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਇਹ ਵਾਰਾਂ 22 ਵਾਰਾਂ ਵਿੱਚੋਂ 1 ਵਾਰ ਰਬਾਬੀ ਸਿੱਖਾਂ ਨੇ ਉਚਾਰਨ ਕੀਤੀ, 21 ਵਾਰਾਂ ਸਤਿਗੁਰੂ ਨੇ ਉਚਾਰੀਆਂ। ਮੈਂ ਅਰਜ਼ ਕਰ ਰਿਹਾ ਵਾਰਾਂ ਦੀ ਬਣਤਰ ਕੇਵਲ ਪੌੜੀਆਂ, ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਨੇ ਆ ਕਿਤੇ ਵੀ ਸ਼ਲੋਕ ਨਹੀਂ ਆਉਂਦਾ, ਕੇਵਲ ਪੌੜੀਆਂ ਹੀ ਪੌੜੀਆਂ ਆਉਣਗੀਆਂ। 1 ਵਾਰ ਦੇ ਅੰਦਰ ਕਿਸੇ ਵਿੱਚ 30 ਪੌੜੀਆਂ ਨੇ, ਕਿਸੇ ਵਿੱਚ 32 ਪੌੜੀਆਂ ਨੇ, ਕਿਸੇ ਵਿੱਚ 40 ਪੌੜੀਆਂ ਨੇ। ਵਾਰ ਦੀ ਬਣਤਰ ਕੇਵਲ ਪੌੜੀਆਂ ਹੈ ਤੇ ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤੇ ਇਹਨਾਂ ਵਾਰਾਂ ਦੇ ਵਿੱਚੋਂ 20 ਵਾਰਾਂ ਐਸੀਆਂ ਨੇ ਜਿਨ੍ਹਾਂ ਪੌੜੀਆਂ ਦੇ ਨਾਲ ਮੇਰੇ ਸਤਿਗੁਰੂ ਨੇ ਸ਼ਲੋਕ ਵੀ ਦਰਜ ਕਰ ਦਿੱਤੇ। ਜਿਵੇਂ ਆਪਾਂ ਆਸਾ ਦੀ ਵਾਰ ਪੜ੍ਹਨੇ ਹਾਂ, ਉਹਦੀ ਪਹਿਲੀ ਪੌੜੀ ਏ ਆਪੀ ਨਾ ਆਪ ਸਾਜਿਓ ਆਪੀ ਨਾ ਰਚਿਓ ਨਾਉ, ਤੇ ਇਹਦੇ ਨਾਲ ਪਹਿਲਾਂ ਸ਼ਲੋਕ ਅੰਕਿਤ ਕੀਤੇ ਨੇ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ। ਮੇਰੇ ਕਹਿਣ ਤੋਂ ਮੁਰਾਦ ਪਹਿਲਾਂ ਵਾਰਾਂ ਕੇਵਲ ਪੌੜੀਆਂ ਸਨ, ਗੁਰੂ ਅਰਜਨ ਸਾਹਿਬ ਜੀ ਨੇ ਇਹਨਾਂ ਵਾਰਾਂ ਦੀਆਂ ਪੌੜੀਆਂ ਨਾਲ ਸ਼ਲੋਕ ਅੰਕਿਤ ਕੀਤੇ ਤੇ 2 ਵਾਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਅਜੇ ਵੀ ਮੌਜੂਦ ਨੇ ਜਿਹੜੀਆਂ ਕੇਵਲ ਪੌੜੀਆਂ ਨੇ, ਉਹਨਾਂ ਦੇ ਨਾਲ 1 ਵੀ ਸ਼ਲੋਕ ਨੇ। ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਨੇ ਉਹਨਾਂ ਗੁਰਸਿੱਖਾਂ ਨੂੰ ਪਤਾ, 1 ਤਾਂ ਵਾਰ ਜਿਹੜੀ ਮੈਂ ਅਰਜ਼ ਕੀਤੀ ਸੱਤੇ ਬਲਵੰਡ ਵਾਲੀ ਕੇਵਲ 8 ਪੌੜੀਆਂ ਨੇ, ਸ਼ਲੋਕ ਕੋਈ ਨਹੀਂ, ਤੇ ਦੂਸਰੀ ਵਾਰ ਇਹ ਬਸੰਤ ਕੀ ਵਾਰ ਮਹੱਲ 5ਵਾਂ ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ ਕਰਮ ਲਿਖੰਤੇ ਪਾਈਆ ਇਹ ਰੁੱਤ ਸੁਹਾਈ, ਇਹਦੀਆਂ ਕੇਵਲ 3 ਪੌੜੀਆਂ ਨੇ, ਇਹਦੇ ਨਾਲ ਵੀ ਕੋਈ ਸ਼ਲੋਕ ਨਹੀਂ। ਖੈਰ ਮੈਂ ਜਿਹੜੀ ਅਰਜ਼ ਕਰ ਰਿਹਾ ਬਾਣੀ ਆਈ ਅਖੀਰ ਤੇ ਸ਼ਲੋਕ 12 ਤੇ ਵਧੀਕ ਤੇ ਇਹਦਾ ਅਰਥ ਬਣਦਾ ਗੁਰੂ ਪੰਚਮ ਪਿਤਾ ਕਹਿ ਰਹੇ ਨੇ ਕਿ ਗੁਰਸਿੱਖੋ ਜਿਹੜੇ ਸ਼ਲੋਕ ਤੁਸੀਂ ਹੁਣ ਅੱਗੇ ਪੜੋਗੇ ਇਹ ਸ਼ਲੋਕ 12 ਤੇ ਵਧੀਕ, 12 ਤੇ ਦਾ ਅਰਥ ਹੈ 12 ਤੋਂ, ਵਧੀਕ ਦਾ ਅਰਥ ਹੈ ਵਧੇ ਹੋਏ। ਜਿਹੜੇ ਸ਼ਲੋਕ 12 ਤੋਂ ਵੱਧ ਗਏ ਨੇ ਉਹ ਸ਼ਲੋਕ ਅਸੀਂ ਵੱਖਰੇ ਅੰਕਿਤ ਕਰ ਦਿੱਤੇ ਤੇ ਉਹਨਾਂ ਸ਼ਲੋਕਾਂ ਦਾ ਸਿਰਲੇਖ ਰੱਖ ਦਿੱਤਾ ਸ਼ਲੋਕ 12 ਤੇ ਵਧੀਕ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। ਸ਼ਲੋਕ 12 ਤੇ ਵਧੀਕ ਵਿੱਚ ਅਸੀਂ ਪੜ੍ਹਨੇ ਆ ਅਨੇਕਾਂ ਸ਼ਲੋਕ ਐਸੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਬੜਾ ਆਨੰਦ ਆਉਂਦਾ ਹੈ। 1 ਸ਼ਲੋਕ ਆਉਂਦਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਇਹ ਸ਼ਲੋਕ ਉਚਾਰਨ ਕੀਤਾ ਗੁਰੂ ਨਾਨਕ ਸਾਹਿਬ ਨੇ ਤੇ ਇਸ ਦੇ ਨਾਲ ਹੀ ਇਹ 6 ਸ਼ਬਦਾਂ ਦੇ ਸੁਮੇਲ ਨਾਲ ਇਹ ਬਣਿਆ ਹੈ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਇਹਦੇ ਅੱਗੇ ਆਉਂਦਾ ਮਹੱਲਾ 3, ਬਾਣੀ ਪੜ੍ਹਨ ਵਾਲਿਆਂ ਨੂੰ ਪਤਾ ਉੱਥੇ ਆਉਂਦਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਜਦੋਂ ਇਹਨੇ ਸ਼ਲੋਕ ਪੜ੍ਹੀਦੇ ਨੇ ਤੇ ਇਹਦੇ ਅਰਥ ਬੜੇ ਭਾਵ ਪੂਰਤ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਉਸ ਵਕਤ ਇਹ ਸ਼ਬਦ ਉਚਾਰਿਆ ਸ਼ਲੋਕ ਉਚਾਰਿਆ ਜਦੋਂ ਗੁਰਦੇਵ ਲਾਹੌਰ ਦੀ ਧਰਤੀ ਤੇ ਪਹੁੰਚੇ ਨੇ, ਅੰਮ੍ਰਿਤ ਵੇਲੇ ਪਰਮੇਸ਼ਵਰ ਦਾ ਨਾਮ ਜਪਣ ਦਾ ਸਮਾਂ ਸੀ ਤੇ ਲੋਕ ਜੀਵਾਂ ਦਾ ਘਾਤ ਤਾਂ ਕਰਦੇ ਨੇ, ਪਸ਼ੂਆਂ ਦਾ ਚਾਰ ਚੁਫੇਰੇ ਚੀਕ ਚਿਹਾੜਾ ਪਿਆ ਜਿਨ੍ਹਾਂ ਨੂੰ ਵੱਢਿਆ ਜਾ ਰਿਹਾ ਹੈ, ਪ੍ਰੋਫੈਸਰ ਸਹਿਬ ਸਿੰਘ ਅਰਥ ਕਰਦੇ ਨੇ ਉੱਥੇ ਹਜ਼ੂਰ ਨੇ ਕਿਹਾ ਦੁਨੀਆਂ ਦੇ ਲੋਕੋ ਸਵਾ ਪੈਰ ਰਾਤ ਰਹਿੰਦਿਆਂ ਤਾਂ ਪਿਆਰੇ ਪ੍ਰੀਤਮ ਦੀ ਯਾਦ ਵਿੱਚ ਜੁੜਨ ਦਾ ਸਮਾਂ, ਜਿਹੜਾ ਸਮਾਂ ਤੁਸੀਂ ਜ਼ਹਿਰ ਘੋਲ ਕੇ ਬਰਬਾਦ ਤਾਂ ਕਰਦੇ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਤੇ ਜਦੋਂ ਗੁਰੂ ਅਮਰਦਾਸ ਜੀ ਦਾ ਸਮਾਂ ਆਇਆ, ਗੁਰੂ ਰਾਮਦਾਸ ਜੀ ਦਾ ਉੱਥੇ ਪ੍ਰਕਾਸ਼ ਹੋ ਚੁੱਕਾ ਹੈ, ਚੂਨਾ ਮੰਡੀ ਲਾਹੌਰ ਤੇ ਕਹਿੰਦੇ ਨੇ ਉੱਥੇ ਗੁਰੂ ਅਮਰਦਾਸ ਜੀ ਨੇ ਦੇਖਿਆ ਗੁਰੂ ਨਾਨਕ ਜੀ ਦੀ ਕਿਰਪਾ ਨਾਲ ਲਾਹੌਰ ਵਿੱਚ ਜਿਹੜਾ ਅੱਗੇ ਦੁਨੀ ਚੰਦ ਕੇਵਲ ਦੁਨੀਆਂ ਦੀਆਂ ਗੱਲਾਂ ਕਰਦਾ ਸੀ ਮੇਰੇ ਸਤਿਗੁਰੂ ਨੇ ਦੀਨ ਦੇ ਨਾਲ ਜੋੜ ਦਿੱਤਾ। ਉਹ ਲਾਹੌਰ ਦੀ ਧਰਤੀ ਜਿੱਥੇ ਮਨਸੂ ਕੇਵਲ ਵਪਾਰ ਦੀਆਂ ਗੱਲਾਂ ਕਰਦਾ ਸੀ ਮੇਰੇ ਸਤਿਗੁਰੂ ਨੇ ਨਾਮ ਦਾ ਵਪਾਰੀ ਬਣਾ ਦਿੱਤਾ। ਤੇ ਉਸੇ ਲਾਹੌਰ ਸ਼ਹਿਰ ਨੂੰ ਦੇਖ ਕੇ ਗੁਰੂ ਅਮਰਦਾਸ ਕਹਿਣ ਲੱਗੇ ਮਹਿਲਾ ਤੀਜਾ ਲਾਹੌਰ ਸ਼ਹਿਰ ਇਹ ਉਹੀ ਹੈ ਜਿੱਥੇ ਜ਼ਹਿਰ ਘੁਲਦਾ ਸੀ। ਤੇ ਫਿਰ ਕਹਿਣ ਲੱਗੇ ਹੁਣ ਕੀ ਬਣ ਗਿਆ ਅੰਮ੍ਰਿਤਸਰ ਸਿਫਤੀ ਦਾ ਘਰ, ਇਹ ਪਰਮੇਸ਼ਵਰ ਦੀ ਸਿਫਤ ਸਲਾਹ ਕਰਨ ਦਾ ਇੱਕ ਸਰੋਵਰ ਬਣ ਗਿਆ। ਹੁਣ ਇਹੋ ਜਿਹਾ ਘਰ ਧਰਮਸ਼ਾਲਾ ਬਣੀ ਜਿੱਥੇ ਪਰਮੇਸ਼ਵਰ ਦੀ ਬੰਦਗੀ ਕੀਤੀ ਜਾਂਦੀ। ਕਈ ਵਾਰੀ ਇਸੇ ਨੂੰ ਜੋੜਨੇ ਆ ਅੰਮ੍ਰਿਤਸਰ ਨਾਲ, ਕੋਈ ਸ਼ੱਕ ਨਹੀਂ ਉਹ ਵੀ ਸਿਫਤੀ ਦਾ ਘਰ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪਰ ਇੱਕ ਗੱਲ ਚੇਤੇ ਰੱਖਿਓ, ਉਦੋਂ ਅੰਮ੍ਰਿਤਸਰ ਸ਼ਹਿਰ ਦਾ ਨਾਮ ਵੀ ਅੰਮ੍ਰਿਤਸਰ ਨਹੀਂ ਸੀ ਪਿਆ, ਪਹਿਲਾਂ ਨਾਮ ਸੀ ਚੱਕ ਗੁਰੂ ਕਾ, ਫਿਰ ਗੁਰੂ ਕਾ ਚੱਕ, ਫਿਰ ਇਹਦਾ ਨਾਮ ਪੈ ਗਿਆ ਸੁਦਾਸਰ, ਤੇ ਸੁਦਾਸਰ ਤੋਂ ਬਾਅਦ ਇਹਦਾ ਨਾਮ ਰਾਮਸਰ ਵੀ ਪਿਆ, ਤੇ ਰਾਮਸਰ ਤੋਂ ਬਾਅਦ ਫਿਰ ਇਸ ਸ਼ਹਿਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਆਪਾਂ ਜੀ ਕਹਿੰਦੇ ਹਾਂ। ਗੁਰੂ ਅੰਮ੍ਰਿਤਸਰ ਗੁਰੂ ਅਮਰਦਾਸ ਜੀ ਦੇ ਵਕਤ ਇਹ ਕੇਵਲ ਸੀ ਗੁਰੂ ਕਾ ਚੱਕ ਜਾਂ ਚੱਕ ਗੁਰੂ ਕਾ। ਖੈਰ ਮੈਂ ਆਪਣੇ ਵਿਸ਼ੇ ਵੱਲ ਅੱਗੇ ਤੁਰ ਰਿਹਾ। ਇਸੇ ਵਾਰਾਂ ਤੇ ਵਧੀਕ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ। ਸਾਹਿਬ ਕਹਿੰਦੇ ਨੇ ਜਦੋਂ ਕੋਈ ਆਪਣੇ ਅਸਲੇ ਤੋਂ ਵਿਛੜ ਜਾਂਦਾ ਹੈ ਪਿਆਰਿਓ, ਉਹਦੇ ਪੱਲੇ ਕੇਵਲ ਦੁੱਖ ਪੈਂਦਾ ਹੈ, ਉਹਦੇ ਅੰਦਰ ਨੂੰ ਕਦੀ ਟਿਕਾਓ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਮੈਂ ਤੁਰਿਆ ਜਾ ਰਿਹਾ, ਇੱਕ ਸਰੋਵਰ ਦੇਖਿਆ ਜਿਹਦਾ ਪਾਣੀ ਬਿਲਕੁਲ ਅੱਤ ਦਾ ਨਿਰਮਲ ਏ। ਸਰੋਵਰ ਦੇ ਪਾਣੀ ਵਿੱਚ ਝਾਤੀ ਮਾਰੀਏ ਤੇ ਆਪਣਾ ਚਿਹਰਾ ਨਜ਼ਰ ਆਉਂਦਾ ਸਾਫ਼। ਉਸੇ ਸਰੋਵਰ ਵਿੱਚ ਕਮਲ ਦੇ ਫੁੱਲ ਖਿੜੇ ਨੇ, ਪੀਲੇ ਰੰਗ ਦੇ ਫੁੱਲ। ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਜਿਵੇਂ ਮਾਨੋ ਸਰੋਵਰ ਦੇ ਪਾਣੀ ਦੀ ਤਹਿ ਦੇ ਉੱਪਰ ਸੋਨਾ ਤਰਦਾ ਹੋਵੇ, ਜਿਵੇਂ ਸੋਨੇ ਦੀ ਚਮਕ ਹੋਵੇ। ਹਜ਼ੂਰ ਕਹਿੰਦੇ ਨੇ ਕੁਝ ਸਮਾਂ ਮੈਂ ਇਸ ਸਰੋਵਰ ਦੇ ਕੋਲ ਰੁਕਿਆ ਵਾਂ, ਇਹਦੇ ਠੰਡੇ ਪਾਣੀ ਦਾ ਆਨੰਦ ਮਾਣਿਆ, ਅੱਗੇ ਚਲੇ ਗਏ। ਪਰਤ ਕੇ ਕੁਝ ਦਿਨਾਂ ਬਾਅਦ ਆਇਆ ਤੇ ਦੇਖ ਕੇ ਹੈਰਾਨ ਹੋ ਗਿਆ, ਉਹੀ ਸਰੋਵਰ ਏ। ਧਿਆਨ ਰੱਖਣਾ ਜਿਹਦਾ ਪਾਣੀ ਅੱਤ ਦਾ ਨਿਰਮਲ ਸੀ, ਪਾਣੀ ਦਾ ਰੰਗ ਕਾਲਾ ਸ਼ਾਹ ਹੋ ਚੁੱਕਾ ਹੈ, ਉਹੀ ਸਰੋਵਰ ਏ ਜਿਹਦੇ ਵਿੱਚ ਕਮਲ ਫੁੱਲ ਤਾਰੀਆਂ ਲਾਉਂਦੇ ਸਨ, ਉਹ ਫੁੱਲ ਸੜ ਚੁੱਕੇ ਨੇ, ਮੁਰਝਾ ਚੁੱਕੇ ਨੇ। ਉਹੀ ਸਰੋਵਰ ਏ ਜਿਹਦੇ ਫੁੱਲਾਂ ਦੀ ਮਹਿਕ ਲੈਣ ਲਈ ਭਵਰੇ ਆਉਂਦੇ ਨੇ। ਤੇ ਹਜ਼ੂਰ ਕਹਿੰਦੇ ਨੇ ਉੱਥੇ ਹੁਣ ਭਵਰਿਆਂ ਦੀ ਥਾਂ ਤੇ ਕੇਵਲ ਮਲੀਨ ਗੰਦੇ ਮੱਖੀਆਂ ਤੇ ਮੱਛਰ ਬੈਠੇ ਨੇ। ਤੇ ਸਤਿਗੁਰੂ ਨੇ ਬਾਣੀ ਵਿੱਚ ਪੁੱਛ ਲਿਆ, ਕਹਿਣ ਲੱਗੇ ਉਹ ਸਰੋਵਰ ਕਦੀ ਤੇਰਾ ਸੁਹੱਪਣ ਬੜਾ ਸੀ, ਤੇਰੇ ਕੋਲ ਨਿਰਮਲਤਾਈ ਸੀ, ਤੇਰੇ ਕੋਲ ਫੁੱਲਾਂ ਦੀ ਮਹਿਕ ਸੀ, ਭਵਰੇ ਸ਼ੈਦਾਈ ਸੁਗੰਧੀ ਦੇ ਤੇਰੇ ਕੋਲ ਆਉਂਦੇ ਸਨ, ਅੱਜ ਤੇਰਾ ਜੁੱਸਾ ਬਿਲਕੁਲ ਕਾਲਾ ਹੋ ਗਿਆ, ਮਹਿਕ ਦੀ ਥਾਂ ਬਦਬੋ ਆ ਗਈ, ਭਵਰੇ ਵੀ ਚਲੇ ਗਏ, ਇਹਦਾ ਕਾਰਨ ਕੀ ਰੋਗ ਤੈਨੂੰ ਲੱਗ ਗਿਆ? ਤੇ ਸਤਿਗੁਰੂ ਕਹਿਣ ਲੱਗੇ, ਉਸ ਸਰੋਵਰ ਨੇ ਅੱਗੋਂ ਉੱਤਰ ਦਿੱਤਾ, ਬਾਬਾ ਰੋਗ ਤਾਂ ਕੀ ਲੱਗਣਾ ਸੀ, ਯਾਦ ਰੱਖ ਮੇਰੇ ਸਤਿਗੁਰੂ ਕਦੀ ਨਿਰਮਲਤਾਈ ਸੀ, ਕਦੀ ਮਹਿਕ ਸੀ, ਕਦੀ ਭਵਰੇ ਆਉਂਦੇ ਸਨ, ਇਹ ਉਦੋਂ ਸਨ ਜਦੋਂ ਸਰੋਵਰ ਕਹਿੰਦਾ ਮੇਰਾ ਸੰਬੰਧ ਪਾਣੀ ਦੇ ਚਸ਼ਮੇ ਨਾਲ ਜੁੜਿਆ ਸੀ, ਜਿੱਦਣ ਦਾ ਮੈਂ ਆਪਣੇ ਅਸਲੇ ਨਾਲੋਂ ਟੁੱਟ ਗਿਆ ਵਾਂ ਬਾਬਾ, ਉਦਣ ਤੋਂ ਬਾਅਦ ਮੇਰੇ ਪੱਲੇ ਕੇਵਲ ਦੁੱਖ ਹੀ ਦੁੱਖ ਪਿਆ, ਕਿਉਂਕਿ ਆਪਣੇ ਅਸਲੇ ਨਾਲੋਂ ਟੁੱਟ ਕੇ ਕਦੀ ਜੀਵਨ ਵਿੱਚ ਕੋਈ ਸੁਖੀ ਨਹੀਂ ਹੁੰਦਾ। ਮੈਂ ਗੱਲ ਸਿੱਖੀ ਦੀ ਵੀ ਕਰਨੀ ਚਾਹੁੰਦਾ, ਜੇ ਮਣਾ ਤੂੰ ਇਸ ਗੁਰੂ ਨਾਨਕ ਦੇ ਦਰ ਤੋਂ ਟੁੱਟ ਗਿਆ ਨਾ, ਮਤ ਸਮਝੀ ਕਿਤੇ ਜੀਵਨ ਵਿੱਚ ਸੁੱਖ, ਕਾਲਾਪਣ ਤਾਂ ਉਦਣ ਹੀ ਪੈਦਾ ਹੋ ਜਾਣਾ ਜਿੱਦਣ ਗੁਰੂ ਤੋਂ ਟੁੱਟ ਕੇ ਦੂਰ ਚਲਾ ਗਿਓ, ਤੇ ਜਿਹੜੇ ਗਏ ਵੀ ਅਖੀਰ ਤੇ ਉਹਨਾਂ ਦੀ ਬੰਦ ਖਲਾਸੀ ਵੀ ਉਦਣ ਹੋਈ ਜਿੱਦਣ ਅਕਾਲ ਤਖ਼ਤ ਤੇ ਝੋਕੇ ਉਹਨਾਂ ਨੂੰ ਮੰਨਣਾ ਪਿਆ ਕਿ ਕਸੂਰ ਸਾਡਾ ਸੀ ਗੁਰੂ ਦਾ ਨਹੀਂ, ਅਸੀਂ ਟੁੱਟ ਕੇ ਗਏ ਹਾਂ, ਕਿਉਂਕਿ ਟੁੱਟਿਆ ਹੋਇਆਂ ਦੇ ਜੀਵਨ ਵਿੱਚ ਕਦੀ ਮਹਿਕ ਆ ਹੀ ਨਹੀਂ ਸਕਦੀ। ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਪੱਬਰ ਤੂੰ ਹਰਿਆਵਲਾ, ਪੱਬਰ ਦਾ ਅਰਥ ਇਹ ਪਾਣੀ ਦੇ ਸਰੋਵਰ, ਕਦੀ ਤੇਰੇ ਵਿੱਚ ਹਰਿਆਵਲ ਸੀ, ਕਵਲਾ ਕੰਚਨ ਵਨ, ਕਵਲ ਕਵਲਾ ਦਰ ਤੇ ਕਮਲ ਦੇ ਫੁੱਲ, ਕੰਚਨ ਵਨ ਦਰ ਤੇ ਸੋਨੇ ਵਰਗੇ ਤੇਰੇ ਤੇ ਤਾਰੀਆਂ ਲਾਉਂਦੇ ਸਨ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਕਹਿ ਦੋਖੜੇ ਸੜਿਓ ਏ। ਹਜ਼ੂਰ ਕਹਿੰਦੇ ਨੇ ਕੀ ਦੁੱਖ ਪੈ ਗਿਆ ਤੈਨੂੰ, ਇਹ ਸਰੋਵਰ ਕਾਲੀ ਹੋਈ ਹੈ ਦਿਓੜੀ, ਇਹ ਸਰੋਵਰ ਤੇਰਾ ਰੰਗ ਬਿਲਕੁਲ ਕਾਲਾ ਪੈ ਚੁੱਕਾ, ਨਾਨਕ ਮੈਂ ਤਨ ਭੰਗ। ਤੇ ਅੱਗੋਂ ਸਰੋਵਰ ਨੇ ਜਦੋਂ ਕਿਹਾ ਨਾ ਨਾਨਕ ਮੈਂ ਤਨ ਭੰਗ,
ਤੇ ਇਹਦੇ ਅਰਥ ਨੇ ਸਰੋਵਰ ਕਹਿ ਰਿਹਾ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਮੈਂ ਤਨ ਭੰਗ, ਭੰਗ ਦਾ ਅਰਥ ਹੈ ਤੋਟਾ, ਮੇਰੇ ਤਨ ਦੇ ਵਿੱਚ ਤੋਟਾ ਪੈ ਚੁੱਕਾ, ਜਾਣਾ ਮੈਨੂੰ ਸਮਝ ਪੈ ਗਈ ਏ, ਜਾਣਾ ਪਾਣੀ ਨਾ ਲਹਾਂ ਜੈ ਛੇਤੀ ਮੇਰਾ ਸੰਗ। ਫਿਰ ਸਤਿਗੁਰੂ ਜਿਸ ਪਾਣੀ ਤੇ ਚਸ਼ਮੇ ਨਾਲ ਮੇਰਾ ਸੰਬੰਧ ਸੀ ਜਿੱਦਣ ਦਾ ਉਹਦੇ ਤੋਂ ਟੁੱਟ ਗਿਆ ਵਾ ਉਦਣ ਦਾ ਸੁੱਖ ਨਹੀਂ ਹੂੰ, ਜਾਣਾ ਪਾਣੀ ਮੈਂ ਲਹਾਂ ਜੈ ਛੇਤੀ ਮੇਰਾ ਸੰਗ। ਜਿੱਤ ਡਿੱਠਾ ਤਨ ਪਰਵੜੈ ਚੜਾ ਚਵਗਣ ਵੰਨ, ਜਿਹਨੂੰ ਵੇਖ ਕੇ ਮੈਨੂੰ ਖੇੜਾ ਮਿਲਦਾ ਸੀ ਜਦੋਂ ਉਹਦੇ ਨਾਲ ਵੀ ਮੈਂ ਟੁੱਟ ਗਿਆ, ਹੁਣ ਖੇੜਾ ਨਾਂ ਦੀ ਚੀਜ਼ ਕੋਈ ਨਹੀਂ ਰਹਿ ਗਈ। ਸਤਿਗੁਰੂ ਕਹਿਣ ਲੱਗੇ ਆਤਮਾ ਤਾਂ ਨਿਰਮਲ ਏ ਭਲਿਆ, ਦੇਖ ਉਸ ਪਰਮੇਸ਼ਵਰ ਦੀ ਅੰਸ਼ੀ, ਜਿੰਨੀ ਦੇਰ ਤੱਕ ਤੂੰ ਗੁਰੂ ਕੀ ਬਾਣੀ ਨੂੰ ਜੁੜੇ ਭਵਰੇ ਵੀ ਤੇਰੇ ਨੇੜੇ ਟੇਕ ਕੇ ਤੇਰੀ ਮਹਿਕ ਦਾ ਆਨੰਦ ਮਾਣਨਗੇ। ਜਿੱਦਣ ਇਸ ਗੁਰੂ ਗ੍ਰੰਥ ਸਾਹਿਬ ਚਸ਼ਮੇ ਨਾਲ ਟੁੱਟ ਗਏ ਤੇ ਯਾਦ ਰੱਖੀ ਸੱਜਣਾ, ਉਦਣ ਅੰਦਰ ਮਲੀਨ ਪਈ, ਉਦਣ ਕੋਈ ਭਵਰਾ ਤੇਰੇ ਨੇੜੇ ਨਹੀਂ ਢੁਕਣਾ, ਕੇਵਲ ਉਹ ਨੇੜੇ ਆਉਣਗੇ ਜਿਨ੍ਹਾਂ ਨੇ ਆਪਣੇ ਜੀਵਨ ਪਹਿਲਾਂ ਤਬਾਹ ਕੀਤੇ ਹੋਏ, ਗੰਦਗੀ ਨੇੜੇ ਹੋਰ ਕੋਈ ਨਹੀਂ। ਸਾਧ ਸੰਗਤ ਮੈਂ ਅਰਜ਼ ਕਰ ਰਿਹਾ, ਇੱਕ ਪਾਣੀ ਦਾ ਸਰੋਵਰ ਆਪਣੇ ਚਸ਼ਮੇ ਤੋਂ ਆਪਣੇ ਅਸਲੇ ਤੋਂ ਟੁੱਟ ਜਾਏ, ਧਿਆਨ ਰੱਖਣਾ ਉਹਦੇ ਵਿੱਚ ਬਦਬੋ ਪੈਦਾ ਹੁੰਦੀ ਏ। ਦੂਸਰੀ ਉਦਾਹਰਨ ਗੁਰਦੇਵ ਨੇ ਬਾਣੀ ਵਿੱਚ ਦਿੱਤੀ, ਮੈਂ ਸਿਰਫ ਅੱਜ ਅਰਜ਼ ਕਰਨੀ ਚਾਹੁੰਦਾ, ਅਸਲੇ ਨਾਲੋਂ ਟੁੱਟ ਕੇ ਆਪਣੇ ਮੂਲ ਨਾਲੋਂ ਵਿਛੜ ਕੇ ਸੁੱਖ ਨਹੀਂ। ਵੈਸੇ ਹਰ ਚੀਜ਼ ਜਿਹੜੀ ਏ ਉਹ ਆਪਣੇ ਮੂਲ ਵੱਲ ਨੂੰ ਜਾਂਦੀ। ਪਿੰਡਾਂ ਵਿੱਚ ਬੜੀਆਂ ਸੀ ਉਦਾਹਰਨਾਂ ਵੇਖਦੇ ਸਾਂ, ਹੁਣ ਮੋਮਬੱਤੀ ਬਾਲਣੇ ਆ ਤੇ ਮੋਮਬੱਤੀ ਦੀ ਲਾਈਟ ਉੱਪਰ ਨੂੰ ਕਿਉਂ ਉੱਠਦੀ ਏ? ਜੇ ਆਪਾਂ ਟੇਢੀ ਵੀ ਮੋਮਬੱਤੀ ਕਰੀਏ ਤਾਂ ਵੀ ਉੱਪਰ ਨੂੰ, ਜੇ ਨੀਵੀਂ ਕਰੀਏ ਤਾਂ ਵੀ ਲਾਈਟ ਉੱਪਰ ਨੂੰ ਉੱਠਦੀ ਏ। ਤੇ ਅਸਲ ਵਿੱਚ ਉਹ ਮੋਮਬੱਤੀ ਦੀ ਰੋਸ਼ਨੀ, ਉਹਦੀ ਲਾਈਟ, ਉਹਦੀ ਲੋਅ ਵੀ ਕਹਿ ਰਹੀ ਏ ਕਿ ਜਿਹੜੇ ਪਾਸੇ ਮਰਜ਼ੀ ਤੂੰ ਮੈਨੂੰ ਸੱਦ ਦੇ ਪਰ ਮੈਂ ਉੱਠਣਾ ਉੱਪਰ ਨੂੰ ਵੇ, ਕਿਉਂਕਿ ਮੇਰਾ ਜਿਹੜਾ ਅਸਲਾ, ਮੇਰਾ ਅਸਲਾ ਉੱਪਰ ਸੂਰਜ ਏ, ਮੈਂ ਆਪਣੇ ਅਸਲੇ ਵੱਲ ਨੂੰ ਉੱਠਾਂਗੀ, ਮੈਂ ਆਪਣੇ ਅਸਲੇ ਤੋਂ ਬਿਨਾਂ ਕਿਸੇ ਹੋਰ ਪਾਸੇ ਜਾਣਾ। ਇੱਕ ਦੀਵੇ ਦੀ ਲਾਈਟ ਵੀ ਉੱਪਰ ਨੂੰ ਉੱਠ ਰਹੀ ਏ। ਅਸੀਂ ਪਿੰਡਾਂ ਵਿੱਚ ਦੇਖਦੇ ਹਾਂ ਕਣਕ ਕੱਢਣੀ ਤੇ ਹਾਂ, ਹੁਣ ਤਾਂ ਆਪਾਂ ਘਰ ਖਾਣ ਵਾਸਤੇ ਵੀ ਦਾਣੇ ਰੱਖਣੇ ਤਾਂ ਦਵਾਈਆਂ ਲਾਣੀਆਂ ਕੋਈ ਕੀੜਾ ਨਾ ਲੱਗ ਜਾਏ, ਤੇ ਪੁਰਾਣੇ ਬਜ਼ੁਰਗਾਂ ਨੇ ਕੀ ਕਰਨਾ, ਜਿਹੜਾ ਬੀਜ ਆਪਾਂ ਅਗਲੀ ਵਿਆਹੀ ਨੂੰ ਪਾਉਣਾ, ਕਣਕ ਵੀ ਜਿਹੜਾ ਅਗਲੀ ਵਾਰੀ ਆਪਾਂ ਕਣਕ ਬੀਜਣੀ ਏ, ਉਹਦੀਆਂ ਬੋਰੀਆਂ ਤੂੜੀ ਦੇ ਕੁੰਨੂ ਵਿੱਚ, ਤੂੜੀ ਦੇ ਕੁੱਪਾਂ ਵਿੱਚ ਨੱਪ ਦੇਣੀਆਂ ਤੇ ਪੁੱਛਣਾ ਇਹਦਾ ਕਾਰਨ ਕੀ। ਉਹਨਾਂ ਕਹਿਣਾ ਤੂੜੀ ਵਿੱਚ ਰੱਖੀ ਹੋਈ ਕਣਕ ਨੂੰ ਕਦੀ ਵੀ ਕੀੜਾ ਨਹੀਂ ਲੱਗਦਾ, ਬਿਮਾਰੀ ਨਹੀਂ ਲੱਗਦੀ। ਤੇ ਹੁਣ ਜਦੋਂ ਸੋਚੀਦਾ ਤੇ ਮਨ ਕਹਿੰਦਾ ਅਸਲੀਅਤ ਇਹਦੇ ਵਿੱਚ ਵੀ ਰਮਜ਼ੀ, ਕੱਲੀ ਕਣਕ ਨੂੰ ਰੱਖੇ ਕੀੜਾ ਲੱਗ ਜਾਏਗਾ, ਖਤਮ ਹੋਏਗੀ, ਪਰ ਜਦੋਂ ਉਹਨੂੰ ਤੂੜੀ ਵਿੱਚ ਰੱਖਿਆ ਕੀੜਾ ਨਹੀਂ, ਕਿਉਂਕਿ ਜਿਹਦੇ ਵਿੱਚੋਂ ਨਿਕਲ ਕੇ ਆਈ ਉਹਦੇ ਵਿੱਚ ਪਰਤ ਕੇ ਮਿਲੀ, ਇਸ ਕਰਕੇ ਉਹਨੂੰ ਕਦੀ ਰੋਗ ਲੱਗ ਨਹੀਂ ਸਕਦਾ, ਆਪਣੇ ਅਸਲੇ ਨਾਲ ਜੁੜੀ ਏ। ਤੀਸਰੀ ਉਦਾਹਰਨ ਪਿੰਡਾਂ ਵਿੱਚ ਅਸੀਂ ਵੇਖਦੇ ਹਾਂ ਗੰਨੇ ਦਾ ਰਸ ਕੱਢਣਾ, ਖੀਰ ਲੋਕ ਬਣਾਉਂਦੇ ਸਨ, ਗੱਲਾਂ ਛੋਟੀਆਂ ਛੋਟੀਆਂ ਨੇ ਪਰ ਹੈ ਕੋਈ ਸਿੱਖਿਆ ਦਾਇਕ। ਕਰਨਾ ਕਿ ਜਦੋਂ ਡਰੰਮੀ ਜਾਂ ਕਿਤੇ ਭਾਂਡਾ ਦੋਣਾ ਚਾਟੀ ਰਸ ਦੀ ਭਰਨੀ ਨਾ, ਤੇ ਬਜ਼ੁਰਗਾਂ ਨੇ ਕਹਿਣਾ ਇਹਨੂੰ ਘਰ ਲਿਜਾਣ ਤੋਂ ਪਹਿਲਾਂ ਦੋ ਚਾਰ ਪੀਸ ਗੰਨੇ ਦੇ ਕੱਟ ਕੇ ਵਿੱਚ ਰੋਹ ਦੇ ਪਾ ਦੇਣੇ। ਸੋਚਣਾ ਵੀ ਹੱਦ ਹੋ ਗਈ, ਇਹ ਕੋਈ ਸ਼ਗਨ ਹੈ? ਤੇ ਸਿਆਣਿਆਂ ਬਜ਼ੁਰਗਾਂ ਨੇ ਕਹਿਣਾ ਇਹ ਚੰਗਾ ਹੁੰਦਾ, ਅਸਲ ਵਿੱਚ ਕੱਲੀ ਰੋਹ ਨਹੀਂ ਲੈ ਕੇ ਜਾਈਦੀ, ਵਿੱਚ ਗੰਨੇ ਦੇ ਟੁਕੜੇ ਪਾ ਕੇ ਜਾਣੇ ਚੰਗੇ ਨੇ। ਉਹ ਕੇਵਲ ਕਹਿੰਦੇ ਸਨ ਚੰਗੇ ਨੇ, ਪਰ ਅਸਲੀਅਤ ਇਹ ਸੀ ਰੋਹ ਦੇ ਖਰਾਬ ਹੋਣ ਦਾ ਡਰ ਏ ਜਦੋਂ ਗੰਨੇ ਦੇ ਟੁਕੜੇ ਵਿੱਚ ਨੇ, ਜਿਹਦੇ ਵਿੱਚੋਂ ਨਿਕਲ ਕੇ ਆਈ ਉਹ ਅਸਲਾ ਜੇ ਕਾਇਮ ਏ, ਉਹਦੇ ਨਾਲ ਰਹਿਣ ਕਰਕੇ ਉਹਨੂੰ ਕੋਈ ਦੁੱਖ ਨਹੀਂ। ਇਹਦਾ ਮਤਲਬ ਆਪਣੇ ਅਸਲੇ ਨਾਲ ਜੁੜ ਕੇ ਸੁੱਖ ਹੈ, ਅਸਲੇ ਤੋਂ ਵਿਛੜ ਜਾਣਾ ਦੁਖਦਾਈ ਏ। ਮੈਂ ਅਰਜ਼ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਸਾਹਿਬ ਨੇ ਇੱਕ ਬਚਨ ਕੀਤਾ, ਸ਼ਲੋਕ ਹੈ ਉਹਨਾਂ ਦਾ, ਕਹਿਣ ਲੱਗੇ ਜਦੋਂ ਸਵੇਰੇ ਦਿਨ ਚੜ੍ਹਦਾ ਹੈ ਨਾ, ਇੱਕ ਉੱਚੀ ਸਰੀ ਆਵਾਜ਼ ਸਾਡੇ ਕੰਨਾਂ ਵਿੱਚ ਪੈਂਦੀ ਹੈ। ਉਹਨਾਂ ਨੇ ਉਸ ਵਕਤ ਦੀ ਧਰਤੀ ਦੀ ਉਦਾਹਰਨ ਲਈ ਜਿੱਥੇ ਉਹ ਵਿਚਰਦੇ ਸਨ, ਤੇ ਭਗਤ ਕਬੀਰ ਜੀ ਵਰਗਾ ਕ੍ਰਾਂਤੀਕਾਰੀ ਕੋਈ ਨਹੀਂ ਮਿਲਣਾ। ਚੇਤੇ ਰੱਖਿਓ, ਅਸੀਂ ਕਹਿੰਦੇ ਹਾਂ ਕਿ ਮਾਲਾ ਪਕੜਨ ਵਾਲਾ ਅਸੀਂ ਤਾਂ ਸਮਝਦੇ, ਜਿਹਨੇ ਮਾਲਾ ਪਕੜੀ ਉਹ ਸਿਪਾਹੀ ਹੁੰਦਾ ਹੀ ਨਹੀਂ, ਇਹ ਗੱਲ ਭੁਲੇਖਾ ਦੇ। ਜਿੱਦਣ ਵੀ ਕਿਸੇ ਨੇ ਜ਼ੁਲਮ ਨੂੰ ਠੰਮ ਠੱਲ ਪਾਣੀ ਏ, ਕੇਵਲ ਜਪਣ ਵਾਲੇ ਨੇ ਪਾਣੀ ਏ, ਸਿਆਸੀ ਲੋਕਾਂ ਤੋਂ ਕਦੀ ਜ਼ੁਲਮ ਨੂੰ ਠੱਲ ਨਹੀਂ ਜੇ ਪੈਂਦੀ। ਧਿਆਨ ਰੱਖਿਓ, ਮੈਂ ਅਰਜ਼ ਕਰਦਿਆਂ ਜਿੱਦਣ ਵੀ ਕੋਈ ਜੁੜੇਗਾ, ਆ ਔਰੰਗਜ਼ੇਬ ਨੇ ਜ਼ੁਲਮ ਦੀ ਹੱਦ ਕਰ ਦਿੱਤੀ, ਪਤਾ ਨਹੀਂ ਕਿੰਨੇ ਉਸ ਵਕਤ ਰਾਜੇ ਮਹਾਰਾਜੇ ਸਨ, ਪਰ ਜਿੱਦਣ ਕਲਗੀ ਵਾਲਾ ਆਇਆ ਤੇ ਉਹਨੇ ਇੱਕੋ ਗੱਲ ਕਹੀ, ਮੇਰੇ ਆਉਣ ਦੇ ਕਾਰਨ ਇਹ ਧਰਮ ਖੇਤ ਗੁਰਦੇਵ ਪਠਾਏ, ہم اے کاج جگت مو آئے ترم ہیت گردیو پٹھائے جہاں جہاں تم ترم بٹھارو دشت دوکھین پکر پشارو یہی کاج ترا ہم جنمنگ سمجھ لو سابو سادو سب سب منمنگ ترم چلاون سنت ابارن دشت سبن کو مول ابارن ایک بندگی بھی جڑے ہوئے نے ٹھل پائی اسی کہاں گے گرو گوبند سنگھ نے تے کرپان تو کی تان تے کدی بھائی گرداس نو پڑھو کہن لگے بابا جی ملے سمیر پروت تے سدھ پوچھتے ہیں بابا جی تھلے کی کچھ تے ست گرو نے اتنے بھی گل کی کہن لگے سدھو پوچھو کچھ نہ کل آئی کتے موئی کھا دوا مردار گسائی راجے پاپ کمام تے الٹی وار کھیت کو کھائی ست گرو جپ دے نام نے آدھار میرے گرو نانک دا بندگی ہے پر جدو ظلم کردے نو تک دے تے ادو بھی میرا بابا کہندا پوچھ کچھ نہ بس واڑی کھیت نو کھاندی پئی ہے انہاں کیا کوئی راجا نہیں دنیا وچ روکن والا تے بابے نے کیا تھمے کوئی نہ ساد بن ساد نہ دسا جگ وچ کوا ایہدا مطلب کوئی کمائی والا پرش پیدا ہوئے تے انہاں نو تھمے گا تے کمائی والا بندگی والا ایک بھی پیدا ہو جائے تے قوماں دے منہ تو کے رکھ دیندا ساد سنگت میں خیر اپنے وشے تے آواں اصلے نال جڑیاں بھگت کبیر صاحب کہندے نے جدو سورج نکلدا ہے ادو کنا ایک آواز پی تے میں سوچنا پتا نہیں کنا کوئی پرسان کنا کوئی آنندت ہے جدو سورج نکلتا ادو بھی خوشی نال اے لوکاں نو اپنی خوشی ظاہر کرد شام نو سورج چھپد ادو بھی اپنی خوشی پرگٹ کرد تے گرو گرنتھ صاحب بھگت جی کہ میں ایک دن چلا گیا اس آواز نو مکھ رکھ کے تے میں حیران ہویا او آواز ایک مندر وچوں دی پئی سی دیو آلے وچوں دی پئی ہے تے میں سوچیا اے آواز کدی ہے تے پجاری نے سنگ پکڑے ہے تے سنگ دے وچ جدو پھوک ماردا ہے تے اکو دم آواز نکلدی ہے کہن لگے میں پوچھا اے سنگ تو بڑا خوش قسمت ہے بھگوان دیاں مورتیاں دے کول پیا انہاں دے مطابق تینوں تاں سونے کپڑیاں وچ لپیٹ کے رکھیا ہے تیرے اتنے تا میٹھے پرشاد چڑھائے جاندے نے تے سنکھ نے ایک گل کہی کہن لگا بابا میرا ایک سندیش سمندر تک دے دیں دیکھ سمندر وچ اٹھیاں لہراں میرا اصلہ کیول سمندر ہی سمندر وچوں لہراں اٹھیاں میں مورکھ نے لہر دے دکھ نوں نہ سہاردیا ہویا اکو دم اپنے آپ نوں سمندر تو وکھ کر لیا جتن دا سمندر تو وکھ ہویا میں خوش نہیں اپنے اصلے نوں چیتے کر کے سویرے بھی تہا مار کے رونا تے شام نوں بھی وچھوڑے دے دکھ نوں رونا پیا کیونکہ اصلے تو وچھڑ کے سکھ نہیں کبیر صاحب نے بچن کیتا کبیر رائے نائر بچھوڑیا رائے نائر دا ارتھ رتنا دی کھان بچھوڑیا در تے وچھڑے ہوئے اے رتنا دی کھان تو وچھڑے ہوئے کبیر رہ نائر بچھوڑیا رو رے سنکھ مزور اے در تے اے سنکھ رہ پاوے گرو پر لے کے تینوں دکھ ملے سکھ ملے گرو دی ہر لہر تینوں آنند دے گی پر اے دے نیڑے رہ کے مصیبت پی گئی چھڈ کے بھجی نہ کیونکہ اے لہر دے کے پھر اپنی گوتی دے دیندا ہے باہر نکل گیا تے تاہاں تو بنا پلے کچھ بھی نہیں پینا کبیر رہ نائر بھی شوریا رو رے سنکھ مزہور دیول دیول تاہڑی دیول در کے دیو آلے ہر ایک دیو آلے مندر دے اندر تاڑی در تے تاہاں مارنیاں پین گیاں دس ہے اگوت سور جدو سورج نکلے گا ادو بھی روئے گا شبدیا بھی روئے گا اصل نال جڑ کے سوکھے ستگرو کی بانی وچ تیسرا پرمان میں ارض کراں گرو گرنتھ صاحب وچ ایک شلوک آندا ہے ساڈے ٹکڑے کیوں نے اسی ونڈے کیوں ہاں ہر بندہ جیڑا ہے چیتے رکھے وہ اکو اندر دی برتی بن گئی میں ٹھیک ہاں باقی سب دنیا جھوٹھی اور کسے نوں پتہ ہی نہیں تے گرو گرنتھ صاحب نے تاں کیا کہن لگے سب کو پورا آپے ہووے گھٹ نہ کوئی آکھے بابا نانک جی نے کہا میں جوگی نو پوچھنا ہوں کہ میں چنگا برہمن نو پوچھنا ہوں کہ میں چنگا قاضی کہندا بھی بس ساڈے تو بنا تے باقی سب مردے نے بابا کہندا نہیں سب کو پورا آپے ہووے گھٹ نہ کوئی آکھے پتا تے ادن لگنا پت پروانا پیچھے پائی ہے تاں نانک تولیا جاپے ستگرو نے بڑی کمال دی ادھارن لئی ٹکڑے خون دا کی کارن صاحب کہن لگے اکثر جدو آپ جیٹ ہار دے مہینے تپتے نے پنجاب کی دھرتی تے یاد رکھنا اکثر دریاواں دے کنڈیاں تے جاں ریتلی زمین برانی پیلی دے وچ سانوں ملن گے اک دے بوٹے انہاں اک دے بوٹیاں نوں چھوٹے چھوٹے پھل لگے نے جنہاں نو امبکڑیاں وی کہندے نے تے گرو نانک صاحب کہندے نے جدوں او پھل جڑیا ہے نا تے اس وقت اتنا پیارا لگدا ہے او دی شکل او دی بناوٹ او دی بنتر من نو موندی ہے. مہاراج کہن لگے جدوں ہار دے وچ چلی لوں تے کی تکیا چھوٹے چھوٹے روں دے تومبے نا میرے کولوں بہت زیادہ گنتی وچ نکلے. تے گرو نانک صاحب کہن لگے میں پوچھیا اے کی تے اتر ملیا بابا اے اسی پھل دے ٹکڑے نے جیڑا کدی اینا سونا لگدا سی اج تومبے تومبے ہو کے اڈدا پیا ہے. تے ستگرو کہن لگے تینوں کی دکھ پی گیا کدی تو اک دے بوٹے نال جڑیا سیں ات دا سونا لگدا سیں اج اینے ٹکڑیاں وچ ونڈیا گیوں. تے اونے اتر دتا بابا سونے وی اونی دیر سان جنی دیر تک بوٹے نال جڑے سان جتن اس بوٹے نال ٹٹ گئے ادن میرا جسم پاٹ گیا پاٹن تو بعد پھر ایک نہیں ہزارہ چھوٹے چھوٹے روح دے تومبے نکلے. کوئی کدھر چلا گیا کوئی کدھر چلا گیا اصل وچ وچھوڑے ساڈے ٹکڑے کر کے رکھ گئے. ستگرو نے بچن کیتا کہن لگے کھکھڑیاں سہاویاں کھکھڑیاں در تھے اک دے پھل کھکھڑیاں سہاویاں لگڑیاں اک کنٹھ اک دے گلے نہ لگیاں چنگیاں نے. صاحب کہن لگے برہ وچھوڑا تنی سیو جدوں پریتم تو وچھوڑا پی گیا نانک سہس ہے گنٹ سہس در تے ہزار پھر ایک ٹکڑے نہیں ایک تو ہزاراں ٹکڑے اس پھل دے ہو گئے. صاحب کہن لگے من دی وی اے برتی اے جدوں من جڑیا رہے ٹکیا ہے جے وچھڑ جائے ہزاراں ٹکڑے نے قوماں دا دھرماں دا مذہباں دا وی اے حال ہے جڑے اپنے اصلے نال جڑے نے پیارے او سونے وی نے اور ایک وی نے تے جدو وچھوڑا پی جائے ادو پھر کئی ٹکڑے بھی ہو جاندے ہیں. پر ساد سنگت میں عرض کر رہا اس وچھوڑے نو دور کرن دا طریقہ ستگرو کے چرناں وچ جڑ جانا گرو کی بانی نو ہردے وچ بسا لینا ستگرو کے بچنا نو ست کر کے من لینا. تے بھائی ویر سنگھ اور گرمکھ ودیوان انہاں نے بڑی سونی ادھارن دتی کہن لگے سارے دکھ دور ہو جان گے ساری کالک چلی جائے گی ساری بدبو چلی جائے گی جے تو پرت کے اصلے نال جڑ جائیں گا. جدو اسی پڑھنے اتہاس نو بینت ادھارنا ایسیا نے آ بھائی ماں سنگھ ہوری انہاں دے جیون نو پڑھنے اسی کہنے آ بے دعوا دتا. پر دھیان رکھیو اسی بے دعوے تو اگے بھی تریے انہیں پھر کنی وڈی قربانی کیتی. بے دعوے دا مطلب یہ ہوندا ہے بھی تو میرا گرو نہیں میں تیرا سکھ نہیں. کئی بار سوچی دا جدو آپ گرمت تو دور چلے جانے کیساں دی بے ادبی بھی کرنی نشہ بھی پینا بکار بھی بھوگنے پھر کہہ دینا گرو گوبند سنگھ میں تیرا سکھ ہاں پیارے ہو بالکل نہیں. انہاں تے کاغذ تے بداوے لے کے دتے پاٹ گئے تے دنیا تا من تے بداوے لے کے تری پھر دیے تو ساڈا گرو نہیں اسی تیرے سکھ. کیونکہ گرو نال نیڑتا تا پینی وہ بچنا نو من کے بھائی ماں سنگھ نے بداوا دتا. لکھدا ودوان سجن پروفیسر کرپال سنگھ ایم اے وہ کہندا جدو ستگرو خدرانے دی تاب تے پہنچے نے سانو سب نو پتا ہے بھائی ماں سنگھ ملے نے ستگرو نے وہ کاغذ دا ٹکڑا بھی کول سانب کے رکھیا ہے. ایک گل چیتے رکھو گرو نو پتا ہے جڑا ایک میری ور میرا ہو گیا ہے وہ پرت کے میرے کول آئے گا ضرور کیونکہ وہ بابے دے گھر تو بنا سرنا نہیں کتے نہیں. دیکھنے موڑا پہلے جنم وچ کہندا میں گھر نہیں تے گرو دسویں جامے وچ کہندا نہیں او سکھو پاویں میرے تن دے سارے کپڑے پاس جان میں ایس خرگوش دا شکار ضرور کرنا کیونکہ کدی میرا سی میں نہیں چاہندا کہ میرا جڑا او جنہ دا دکھ بھوگدا رہے. کدی تکو بھائی کیرتیا چور پیا کردا ہے میں عرض کراں کئی واری اسی سمجھنے لو جی ترک کرن والا کہندا ہے ساکیاں ٹکدیاں نہیں گرو سمرتھ جے ستگرو پچھوکڑ نو وی جاندے نے آن والے نو وی جاندے نے کیرتیا چور کردا ہے تے کمال دی گل رچ نچدا ہے. کیرتیا کہندا ناچ بڑا سونا ہے گرو کہندا کیرتی اصل وچ تیرا باپ سی. کہن لگا حد ہو گئی اینی سیوا کیتی تے ستگرو کلندر نو پیسے دے کے کہندے نے جنی مرضی دولت لے جا اے مینو دے جا کی ہویا پشا کے نے اج رس دی پالی کدی اے میرا سی میں اپنے نو اس طرح در در تے نچن نہیں دینا چاہندا. گرو اپنے دی رکھدا ہے کمال دی گل پیندا آیا ہے ستگرو نے پتراں دی طرح پالیا ہے تے جدن پیندے نو اکو وار نال چٹکایا ہے تے ستگرو دے نیتر سیجل ہو گئے. ایدہ مطلب سی پیندیا اج تو وچھڑ گیا کدی میرا سیں جے تو میرا ہن رو نا اس وقت کلمہ پڑھ میں تینوں خدا دے گھر تھاں دواں گا تے او ہاتھ جوڑ کے کہندا باپو بچھڑ گیا سا دکھ پلے پی گیا اج ملیا کرپان دے نال اصل بھی تیری کرپان ہی میرا رب دا کلمہ بن گئی کیونکہ مل کے سکھ ملدا ہے بھائی مہا سنگھ ستگرو دی گود وچ نے بھائی صاحب دی جیونی نو دیکھ کے کئی گلاں من وچ آندیاں نصیب نہیں کہ باپو کول بیٹھ کے اونا دے چہرے نو بھی صاف کردا ہے مہا سنگھ کنیاں بھاگاں والا سیں گرو نے پتر چھڈ کے تینوں اپنی گود وچ لے کے جان لگیا تیرے چہرے نو اپنے رومال نال پونجیا بھاگاں والا نہیں گرو نے گود وچ رکھیا اوتھے ایک بڑے کمال دی گل کئی پروفیسر صاحب نے کرپال سنگھ لکھدے نے آخدے نے ستگرو نے کیا دیکھو ماں سیا اکھاں کھلیاں تے اوتھے ماں سنگھ نے کرداس کیتی سی کہندا سی داتا ایک پاسے موت اے ایک پاسے گرو اے پتہ نہیں اج موت جت دی اے کہ گرو جت دا اے موت وی نیڑے آندی پئی اے زخم اینے گہرے نے تے گرو دے وی انتظار کرنا پتہ نہیں اج موت نے جتنا اے کہ گرو نے جتنا اے پر حیرانگی دی بات موت ہار گئی جنی دیر تک گرو نہیں آیا انی دیر تک میرے موت نہیں ٹکی گرو جتیا موت ہاری صاحب کہن لگے ماں سیا کرم کھنڈ تک پہنچ چکے ہیں بڑی رمز بھری بات سی پانچ کھنڈ نے نا دھرم کھنڈ گیان کھنڈ شرم کھنڈ تے چوتھا کھنڈ ہے کرم کھنڈ کرم کھنڈ در تے بخشش والا کھنڈ کیونکہ سچ کھنڈ تو پہلا پڑا جڑا سکھ دے جیون دا کرم کھنڈ ہے پہلا دھرم کھنڈ دا مطلب ہے سمجھ پی گئی میں دھرتی تے دھرم کمان آیا جدو دھرم کمان لگا گیان دی سمجھ پی گئی ایک چندرما ایک سورج نہیں منا اے رب نے بے انت قدرت رچی ہے اندرو ہومے مری تے گیان تو اگے گیا محنت والے کھنڈ وچ اوتھے سرت مت من بدھ سب کچھ گھڑیا گیا جدو سرت مت من بدھ گھڑی گئی پھر کرم کھنڈ وچ پہنچیا تے کرم کھنڈ وچ کیول مہا سنگھ ورگے سورمے وسدے نے جنوں گئی گرو کہندا ہے صاحب کہندے نے کرم کھنڈ کی بانی زور تتھا ہور نہ کوئی ہور تتھا جود مہا بنسور بہادر سورمے پہنچدے نے جنہاں نے اندر بھی ماریا تے باہر نوں وی قربان کیتا ہے صاحب کہن لگے مہا سیا کرم کھنڈ وچ پہنچ گئے ہیں انتلا پڑائی سچ کھنڈ کیوں نہیں کرم کھنڈ دے دروازے نوں لنگ کے اگے سچ کھنڈ وچ پہنچدا انہیں ایک گل کئی کہن لگا داتا کیویں پہنچاں صاحب نے کیا کہ تیرے لئی سچ کھنڈ دے دروازے بند نے کہن لگا نہیں سائیاں دروازے تا میرے لئی سچ کھنڈ دے وی کھلے نے پر جدو لنگن لگنا تے اتے ایک فٹی لگی ہے جدے تے لکھیا گرو گوبند سنگھ تو میرا گرو نہیں اسی تیرے سکھ نہیں سچ کھنڈ بھی جان تو پہلا داتیا اس فٹی نو توڑ کے چور چور کر دے مینوں اپنے نال ملا لے ساتھ سنگت بداوا کی پاتیا بھائی صاحب جی سچ کھنڈ چلے گئے ایدا مطلب ایڈی وڈی قربانی کر کے بھی سکھ کہندا داتا مینوں اپنے نال ملا لے تا میرے جیون وچ سوکھے میں عرض کر رہا بھائی ویر سنگھ دی گل کہہ کے سماپتی کراں او کہن لگے میں تکیا ہے پٹھی وچوں کولا ڈگیا ہے پہلا لال سی سرخ سی چمک سی جدو باہر ڈگا ڈگدیاں سار او دے چہرے تے کال کھا گئی اینی کی کالوں آئی چت کیتا پرت کے پھر اینو سرخ کراں اے لال ہوئے بھائی صاحب کہن لگے میں لالی لیاؤن لئی سابن وچ دھو کے وی کالک دور کرنی چاہی پر سابن وچ دھو کے دیکھیا پھر وی کالا لوگ او دی کالک دور کردے سن دہی وچ پایا لسی دودھ وچ پایا پھر دھوتا پھر کالا کہن لگے میں سوچیا چلو لال رنگ ہی کر دیا شاید لال ہو جائے جدو رنگ چاڑن واسطے اینو پٹھی تے پایا تاں وی کالا تے اخیر تے کولے وچوں آواز آئی بابا جے میری لالی دیکھنی چاہنا سابن نو چھڈ دودھ دہی وچ پانا چھڈ دے جے میرا لالی تے رنگ دیکھنے پرت کے اسے اگ دے پامبڑ بھی سر دے جہے تو میں بچھڑ کے آیا کیونکہ اصلے تو وچھوڑا جڑا اوہی تا کالخ ہے حضور دے پیارے سکھ بھائی صاحب لکھدے نے سابن لالا دھوتا کولا دودھ دہی وچ پایا کھمب چار رنگن سی دھریا رنگ نہ اس وٹایا بچھڑ کے کالک سی آئی بن ملیا نہیں لیندی انگ اگ دے لا کے دیکھو چڑھ دا روپ سوایا ساد سنگت آؤ
اپنا اصلہ جی گرو گرنتھ صاحب. میں عرض وار وار کر رہا ہوں کہ گرو گرنتھ صاحب نال جڑو, گرو گرنتھ صاحب تو بنا کتے چارہ نہیں. جی گرمک دی سنگت کرو پر پدوی گرو دی کیول گرو گرنتھ صاحب نو. تن گرو گرنتھ صاحب کرپا کرن, سانو بھی سوج بخش دین, انیاں بینتیاں پروان کریا جے. واہ گرو جی کا خلصہ, واہ گرو جی کی.